ਤੁਸੀਂ ਹੋ SBS ਪੰਜਾਬੀ ਦੇ ਨਾਲ।
ਤੁਹਾਨੂੰ TFN ਦੀ ਲੋੜ ਨਹੀਂ ਹੈ, ABN ਤੁਹਾਡੇ ਲਈ ਬਿਹਤਰ ਹੈ। ਜੇ ਤੁਸੀਂ ਵੀ ਆਸਟ੍ਰੇਲੀਆ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਹੋ ਅਤੇ ਤੁਸੀਂ ਇਸ ਤਰ੍ਹਾਂ ਦੀਆਂ ਸਲਾਹਾਂ ਸੁਣੀਆਂ ਨੇ ਤੇ ਹੋ ਸਕਦਾ ਹੈ ਕਿ ਤੁਹਾਡੇ ਨਾਲ ਵੀ ਧੱਕਾ ਕੀਤਾ ਗਿਆ ਹੋਵੇ। ਮਾਈਗ੍ਰੇਸ਼ਨ ਜਸਟਿਸ ਇੰਸਟੀਟਿਊਟ ਦੀ ਤਾਜ਼ਾ ਰਿਪੋਰਟ ਨੇ ਖੁਲਾਸਾ ਕੀਤਾ ਹੈ ਕਿ ਆਸਟ੍ਰੇਲੀਆ ਵਿੱਚ ਕਈ ਕਾਰੋਬਾਰ ਨੌਜਵਾਨ ਪ੍ਰਵਾਸੀ ਕਰਮਚਾਰੀਆਂ ਨੂੰ ਠੇਕੇਦਾਰ ਭਾਵ ਕਿ ਕੰਟਰੈਕਟਰ ਦਿਖਾ ਕੇ ਉਹਨਾਂ ਦਾ ਬਣਦਾ ਸਰਦਾ ਭੁਗਤਾਨ ਦੇਣ ਤੋਂ ਕੰਨੀ ਕੱਟ ਰਹੇ ਨੇ। ਟੈਕਸ ਦੇ ਇਸ ਫੇਰਬਦਲ ਨੂੰ ਸ਼ਾਮ ਕੰਟਰੈਕਟਿੰਗ ਕਿਹਾ ਜਾਂਦਾ ਹੈ ਅਤੇ ਇਹ ਗੈਰ ਕਾਨੂੰਨੀ ਹੈ। ਸ਼ਾਮ ਕੰਟਰੈਕਟਿੰਗ ਕਿਵੇਂ ਕੰਮ ਕਰਦਾ ਹੈ ਅਤੇ ਇਹ ਪ੍ਰਵਾਸੀ ਕਾਮਿਆਂ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ, ਦੱਸਣ ਲਈ ਹਾਜ਼ਰ ਹਾਂ SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ।
ਮੈਂ ਜਦੋਂ ਨਵਾਂ ਨਵਾਂ ਆਸਟ੍ਰੇਲੀਆ 'ਚ ਆਇਆ ਅਤੇ ਨਵੇਂ ਇਮੀਗ੍ਰੈਂਟ ਹੋਣ ਕਰਕੇ ਮੈਨੂੰ ਕੋਈ ਨੌਲੇਜ ਨਹੀਂ ਸੀਗੀ ਇੱਧਰ ਦੀ, ਅਤੇ ਮੈਂ ਆਪਣੇ ਹੀ ਪੰਜਾਬੀ ਬੰਦੇ ਨਾਲ ਪਹਿਲੇ ਹੀ ਜੋਬ ਕੀਤੀ ਆਪਣੀ। ਉਹਨਾਂ ਦਾ ਇਹ ਕਹਿਣਾ ਸੀਗਾ ਕਿ ਤੂੰ ਆਪਣਾ ABN ਨੰਬਰ ਬਣਾ ਲਾ, ਤੇਰੇ ਲਈ ਬੈਸਟ ਰਹੂਗਾ। ਅਤੇ ਉਸ ਟਾਈਮ 'ਤੇ ਮੈਨੂੰ ਕੋਈ ਨੌਲੇਜ ਨਹੀਂ ਸੀਗੀ ਕਿ TFN ਦਾ ਕੀ ਫਾਇਦੇ ਹੈਗੇ ਕੀ ਨਹੀਂ, ਕੀ ABN ਦੇ ਨੁਕਸਾਨ ਹੈਗੇ ਆ, ਅਤੇ ਤਾਂ ਕਰਕੇ ਮੈਂ ਉਸ ਟਾਈਮ 'ਤੇ ਨਵਾਂ ਨਵਾਂ ABN 'ਤੇ ਲੱਗਿਆ ਸੀਗਾ ਜੋਬ ਕਰਨ। ਮੈਂ ਉਸ ਸੇਮ ਕੰਪਨੀ 'ਚ ਆਲਮੋਸਟ ਡੇਢ ਸਾਲ ਕੰਮ ਕੀਤਾ, ਤੇ ਮੈਨੂੰ ਡੇਢ ਸਾਲ ਤੱਕ ਕੋਈ ਇਦਾਂ ਇਸ਼ੂ ਬਣਿਆ ਨਹੀਂ। ਛੁੱਟੀਆਂ ਆਪਾਂ ਲੈਂਦੇ ਸੀਗੇ, ਉਹਦਾ ਸਾਨੂੰ ਪੇ ਨਹੀਂ ਹੁੰਦਾ ਸੀਗਾ।
ਇਹ ਆਵਾਜ਼ ਸੀ ਭਾਰਤ ਤੋਂ ਪ੍ਰਵਾਸ ਕਰਕੇ ਆਏ ਇੱਕ ਅਜਿਹੇ ਕਾਮੇ ਦੀ ਜੋ ਕਿ 18 ਮਹੀਨਿਆਂ ਤੱਕ ABN ਉੱਤੇ ਬਿਨਾਂ ਕਿਸੇ ਸੁਪਰ ਤਨਖਾਹ ਵਾਲੀ ਛੁੱਟੀ ਦੇ ਬਿਨਾਂ ਅਤੇ ਹੋਰ ਕਿਸੇ ਤਰ੍ਹਾਂ ਦੇ ਲਾਭ ਦੇ ਬਿਨਾਂ ਹੀ ਕੰਮ ਕਰਦਾ ਰਿਹਾ। ABN ਉੱਤੇ 18 ਮਹੀਨਿਆਂ ਤੱਕ ਕੰਮ ਕਰਨ ਤੋਂ ਬਾਅਦ ਉਹਨਾਂ ਨੇ ਆਪਣੀ ਨੌਕਰੀ ਉਸ ਵੇਲੇ ਗਵਾਈ ਜਦੋਂ ਉਹਨਾਂ ਨੂੰ ਆਪਣੀ ਕੰਮ ਵਾਲੀ ਥਾਂ ਉੱਤੇ ਸੱਟ ਲੱਗ ਗਈ ਅਤੇ ਉਹਨਾਂ ਨੂੰ ਪਤਾ ਲੱਗਿਆ ਕਿ ਹੋਰਨਾਂ ਵਾਂਗ ਉਹਨਾਂ ਕੋਲ ਕੋਈ ਵੀ ਬੈਨੀਫਿਟਸ ਜਾਂ ਭੁਗਤਾਨ ਨਹੀਂ ਹਨ। ਇਹ ਉਹ ਭੁਗਤਾਨ ਨੇ ਜੋ ਕਿ ਸਰਕਾਰੀ ਅਤੇ ਕਾਨੂੰਨੀ ਤੌਰ ਉੱਤੇ ਉਹਨਾਂ ਦੇ ਹੱਕ ਸਨ।
ਲਾਸਟ ਕੰਮ ਕੀਤਾ ਉੱਥੋਂ ਉਦੋਂ ਲਾਈਕ ਮੈਨੂੰ ਡੇਢ ਸਾਲ ਹੋ ਗਏ ਸੀ ਉਸ ਟਾਈਮ ਤੇ ਮੈਂ ਨਾ ਸੈਕਿੰਡ ਫਲੋਰ ਤੋਂ ਥੱਲੇ ਡਿੱਗ ਪਿਆ ਸੀਗਾ ਤੇ ਉਸ ਵਿੱਚ ਮੇਰੀ ਬੈਕ ਇੰਜਰ ਹੋ ਗਈ ਸੀਗੀ ਤੇ ਮੈਨੂੰ ਆਲਮੋਸਟ ਲਾਈਕ 2 ਮਹੀਨੇ ਲਈ ਮੈਨੂੰ ਬੈੱਡ ਤੇ ਸਿੱਟੀ ਸੀ ਡਾਕਟਰ ਨੇ ਤੇ ਉਹਦੇ ਵਿੱਚ ਮੇਰੇ ਇੰਪਲੋਇਰ ਨੇ ਮੈਨੂੰ ਕੁਛ ਪੇ ਨਹੀਂ ਕੀਤਾ। ਈਵਨ ਕਿ ਮੈਂ ਜਦ ਕੰਮ ਛੱਡਤਾ ਸੀਗਾ ਉਸ ਤੋਂ ਵੀ ਮੈਨੂੰ 8 ਮਹੀਨੇ ਬਾਅਦ ਮੈਨੂੰ ਉਹਦੇ ਐਕਸੈਸ ਪੇ ਕਰਨ ਪਈ $800 ਤੇ ਉਸ ਟਾਈਮ ਵੀ ਮੈਨੂੰ ਬਿਲਕੁਲ ਨੌਲੇਜ ਨਹੀਂ ਸੀਗੀ ਕਿ ਜੇ ਉਸ ਟਾਈਮ ਤੇ ਮੈਂ TFN ਤੇ ਕੰਮ ਕਰਦਾ ਹੁੰਦਾ ਤੇ ਮੈਨੂੰ ਉਸ ਚੀਜ਼ ਦਾ ਸਾਰਾ ਕਲੇਮ ਆਉਣਾ ਸੀਗਾ ਤੇ ਨਾਲ ਮੇਰਾ ਸਾਰਾ ਜਿੰਨਾ ਵੀ ਮੈਂ ਇਲਾਜ ਕਰਾਇਆ ਮੈਨੂੰ ਸਾਰਾ ਉਸ ਇੰਪਲੋਇਰ ਤੋਂ ਪੇ ਹੋਣਾ ਸੀਗਾ।
ਜਿੱਥੇ ਉਹਨਾਂ ਦਾ ਦਾਅਵਾ ਹੈ ਕਿ ਪਹਿਲਾਂ ਉਹਨਾਂ ਨੂੰ ਆਪਣੇ ਹੱਕਾਂ ਬਾਰੇ ਜਾਣਕਾਰੀ ਨਹੀਂ ਸੀ ਅਤੇ ਬਾਅਦ ਵਿੱਚ ਉਹ ਆਪਣੇ ਕੱਚੇ ਵੀਜ਼ਾ ਅਤੇ ਭਾਈਚਾਰਕ ਸੰਬੰਧਾਂ ਨੂੰ ਖਰਾਬ ਕਰਨ ਦੇ ਡਰ ਤੋਂ ਕੋਈ ਵੀ ਕਦਮ ਨਾ ਚੁੱਕ ਸਕੇ।
ਜਦ ਆਪਾਂ ਨਵੇਂ ਵੀ ਆਏ ਤਾਂ ਮੇਰੇ ਸਾਰੇ ਨਾਲ ਦੇ ਉਧਰ ਹੀ ਕੰਮ ਕਰਦੇ ਸੀਗੇ ਤੇ ਮੈਨੂੰ ਇਦਾਂ ਦਾ ਟਰਸਟ ਬਿਲਡ ਸੀਗਾ ਸਾਰੇ ਆਪਣੇ ਸਾਰੇ ਲੋਕਾਂ ਦੇ ਵਿੱਚ ਕਿ ਪੰਜਾਬੀ ਬੰਦਾ ਆ, ਸਹੀ ਆ, ਤੁਹਾਡਾ ਹਮੇਸ਼ਾ ਸਾਥ ਦਊਗਾ। ਔਰ ਉਹਨਾਂ ਦੀ ਗੱਲਬਾਤ ਵੀ ਇੱਦਾਂ ਹੀ ਸੀਗਾ ਕਿ ਆਪਾਂ ਸਾਡੇ ਤੇ ਕੋਈ ਵੀ ਮੁਸੀਬਤ ਆਊਗੀ ਤਾਂ ਆਹ ਬੰਦਾ ਸਾਡੇ ਸਾਥ ਰਹੂਗਾ। ਬਟ ਉਹ ਨਹੀਂ ਹੁੰਦਾ ਕਿਉਂਕਿ ਜਦ ਤੁਹਾਡੇ ਤੇ ਸੱਚੀ ਮੁਸ਼ਕਿਲ ਆਉਂਦੀ ਹੈ ਤੇ ਕੋਈ ਵੀ ਤੁਹਾਡੇ ਨਾਲ ਨਹੀਂ ਖੜੂਗਾ। ਆਹ ਟਰਸਟ ਨਹੀਂ ਕਰਨਾ ਚਾਹੀਦਾ ਮੈਨੂੰ ਜਿਸ ਹਿਸਾਬ ਨਾਲ ਲੱਗਦਾ ਵਾ ਕਿ ਆਪਾਂ ਆਪਣੀ ਕਮਿਊਨਿਟੀ ਦੇਖ ਕੇ, ਆਪਣਾ ਭਾਈਚਾਰਾ ਦੇਖ ਕੇ ਕਿਸੇ ਤੇ ਟਰਸਟ ਕਰਦੇ ਹਾਂ, ਸਾਨੂੰ ਆਹ ਟਰਸਟ ਨਹੀਂ ਕਰਨਾ ਚਾਹੀਦਾ ਕਦੇ ਵੀ। ਇਨ ਸ਼ੋਰਟ TFN ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਐਸ ਕੰਪੇਅਰ ਟੂ ABN ਤੇ, ਕਿਉਂਕਿ ABN ਤੇ ਤੁਹਾਨੂੰ ਲੋਸ ਹੀ ਹੈ। ਇਨ ਫਿਊਚਰ ਤੁਹਾਨੂੰ ਕੁਛ ਵੀ ਹੁੰਦਾ, ਜੇ ਤੁਹਾਨੂੰ ਕੁਛ ਵੀ ਹੁੰਦਾ, ਐਨੀ ਇੰਜਰੀ ਤੁਹਾਨੂੰ ਆਉਂਦੀ ਆ, ਤੇ ਤੁਹਾਨੂੰ ਕੁਛ ਵੀ ਪੇ ਨਹੀਂ ਹੋਊਗਾ, ਸਾਰਾ ਕੁਛ ਤੁਹਾਡੇ ਪੱਲੇ ਤੋਂ। ਈਵਨ ਕਿ ਮੁੰਡੇ ਇੱਦਾਂ ਦੇ ਵੀ ਹੈ ਕਿ 3-3, 4-4 ਸਾਲ ਦੀ ਕਮਾਈ ਉਹਨਾਂ ਨੂੰ ਇੱਕ ਇੰਜਰੀ ਤੇ ਲਾਣੀ ਪੈਂਦੀ ਆ ਆਪਣੀ, ਔਰ ਉਹ ਫਿਊਚਰ 'ਚ ਵੀ ਅੱਗੇ ਕੁਛ ਨਹੀਂ ਕਰ ਪਾਉਂਦੇ। ਤੇ ਮੇਰਾ ਇਹੀ ਪ੍ਰੈਫਰ ਹੈ ਕਿ TFN ਤੇ ਮੁੰਡਿਆਂ ਨੂੰ ਜ਼ਿਆਦਾ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸੇਫ ਰਹੇ ਔਰ ਆਪਣੀ ਹੈਲਥ ਐਂਡ ਇੰਸ਼ੋਰੈਂਸ ਸਾਨੂੰ ਤੁਹਾਨੂੰ ਸਾਰਾ ਕੁਛ ਕਵਰ ਕਰਦੀ ਆ ਉਹਦੇ 'ਚ। ਆਪਣੀ ਜੋਬ ਜੇ ਤੁਸੀਂ ਮਤਲਬ ਕਿ ਪ੍ਰੋਪਰ ਤੁਹਾਨੂੰ ਪੇ ਨਹੀਂ ਹੋ ਰਿਹਾ, ਜੇ ਤੁਹਾਨੂੰ ਲੱਗਦਾ ਇਸ ਤਰ੍ਹਾਂ ਕਿ ਤੁਸੀਂ ਲੈਸ ਵੇਜਿਸ ਤੇ ਕੰਮ ਕਰ ਰਹੇ ਹੋ, ਤੇ ਤੁਹਾਨੂੰ ਉਹ ਜੋਬ ਛੱਡ ਦੇਣੀ ਚਾਹੀਦੀ ਔਰ ਤੁਹਾਡਾ ਬੈਟਰ ਲਈ ਤੁਹਾਨੂੰ ਪ੍ਰੋਪਰ ਤੁਹਾਡੇ ਪੇ ਰੇਟ ਲਈ ਤੁਹਾਨੂੰ ਕੰਮ ਕਰਨਾ ਚਾਹੀਦਾ ਜਿਹੜਾ ਕੈਪੇਬਲ ਹੋ ਤੁਸੀਂ, ਜਿਸ ਚੀਜ਼ ਲਈ ਤੁਸੀਂ ਕੈਪੇਬਲ ਹੋ।
ਪਰ ਗਲਤ ਜਾਣਕਾਰੀ ਕਾਰਨ ਕੰਮ ਉੱਤੇ ਸ਼ੋਸ਼ਣ ਦਾ ਸਾਹਮਣਾ ਕਰਨ ਵਾਲੇ ਉਹ ਇਕੱਲੇ ਨਹੀਂ ਹਨ। ਮਾਈਗ੍ਰੇਸ਼ਨ ਜਸਟਿਸ ਇੰਸਟੀਟਿਊਟ ਦੁਆਰਾ ਪ੍ਰਕਾਸ਼ਿਤ ਸਰਵੇਖਣ ਨੇ ਖੁਲਾਸਾ ਕੀਤਾ ਕਿ ABN ਦੀ ਦੁਰਵਰਤੋਂ ਕਰਕੇ ਪ੍ਰਵਾਸੀ ਕਰਮਚਾਰੀਆਂ ਨੂੰ ਵੀ ਕਾਗਜ਼ੀ ਤੌਰ ਉੱਤੇ ਕੰਟਰੈਕਟਰ ਦਿਖਾਇਆ ਜਾਂਦਾ ਤਾਂ ਜੋ ਉਹਨਾਂ ਨੂੰ ਭੁਗਤਾਨ ਘੱਟ ਦੇਣਾ ਪਵੇ। ਸਰਵੇਖਣ ਨੇ ਇਹ ਵੀ ਖੁਲਾਸਾ ਕੀਤਾ ਕਿ 35% ਪ੍ਰਵਾਸੀ ਕਾਮੇ ABN ਉੱਤੇ ਲੱਗੇ ਹੋਏ ਹਨ, ਜੋ ਕਿ ਆਮ ਆਸਟ੍ਰੇਲੀਆਈ ਕਰਮਚਾਰੀਆਂ ਦੀ ਦਰ ਨਾਲੋਂ 4 ਗੁਣਾ ਵੱਧ ਹੈ। ਅਤੇ ਇਹਨਾਂ ਵਿੱਚੋਂ ਇੱਕ ਵੱਡੀ ਗਿਣਤੀ ਉਹਨਾਂ ਕਾਮਿਆਂ ਦੀ ਹੈ ਜੋ ਕਿ ਕਾਨੂੰਨ TFN ਉੱਤੇ ਹੋਣੇ ਚਾਹੀਦੇ ਸੀ। ATO ਦੇ ਅਸਿਸਟੈਂਟ ਕਮਿਸ਼ਨਰ ਟੋਨੀ ਗੋਡਿੰਗ ਨੇ ਇੱਕ ਲਿਖਤ ਬਿਆਨ ਵਿੱਚ ਅਜਿਹਾ ਕਰਨ ਵਾਲੇ ਕਾਰੋਬਾਰੀਆਂ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਿਸੇ ਕਰਮਚਾਰੀ ਨੂੰ ਕਾਨੂੰਨੀ ਕਾਗਜ਼ਾਂ ਵਿੱਚ ਠੇਕੇਦਾਰ ਭਾਵ ਕੇ ਇੰਪਲੋਈ ਨੂੰ ਇੱਕ ਕੰਟਰੈਕਟਰ ਤਰ੍ਹਾਂ ਪੇਸ਼ ਕਰਨਾ ਸ਼ਾਮ ਕੰਟਰੈਕਟਿੰਗ ਹੈ ਅਤੇ ਇਹ ਗਲਤ ਹੀ ਨਹੀਂ ਸਗੋਂ ਗੈਰ ਕਾਨੂੰਨੀ ਵੀ ਹੈ। ਅਤੇ ਜੇ ਕੋਈ ਕੰਪਨੀ ਅਜਿਹਾ ਕਰ ਰਹੀ ਹੈ ਤੇ ਉਹ ਏਟੀਓ ਅਤੇ ਫੇਅਰ ਵਰਕ ਦੀ ਨਿਗਰਾਨੀ ਵਿੱਚ ਹੈ।
ਕੁਝ ਕਾਰੋਬਾਰ ਸੋਚਦੇ ਨੇ ਕਿ ਉਹ ਆਪਣੇ ਕਰਮਚਾਰੀਆਂ ਦੀਆਂ ਜ਼ਿੰਮੇਵਾਰੀਆਂ ਜਿਵੇਂ ਕਿ ਸੁਪਰ ਅਤੇ ਹੋਰ ਹੱਕਾਂ ਦਾ ਭੁਗਤਾਨ ਕਰਨਾ ਸਿਰਫ ਇਹ ਕਹਿ ਕੇ ਟਾਲ ਸਕਦੇ ਨੇ ਕਿ ਉਹਨਾਂ ਦੇ ਕਰਮਚਾਰੀ ਸੁਤੰਤਰ ਠੇਕੇਦਾਰ ਨੇ। ਇਹ ਗਲਤ ਅਤੇ ਗੈਰ ਕਾਨੂੰਨੀ ਹੈ। ਅਸੀਂ ਪਰਛਾਵੇਂ ਵਿੱਚ ਲੁਕਣ ਦੀ ਕੋਸ਼ਿਸ਼ ਕਰਨ ਵਾਲਿਆਂ ਤੇ ਰੋਸ਼ਨੀ ਪਾ ਰਹੇ ਹਾਂ। ਜੇਕਰ ਤੁਸੀਂ ਕਰਮਚਾਰੀਆਂ ਨਾਲ ਕਰਮਚਾਰੀਆਂ ਵਾਂਗ ਵਿਵਹਾਰ ਕਰ ਰਹੇ ਹੋ ਪਰ ਉਹਨਾਂ ਨੂੰ ਠੇਕੇਦਾਰ ਕਹਿ ਰਹੇ ਹੋ ਤਾਂ ਇਹ ਗੈਰ ਕਾਨੂੰਨੀ ਹੋ ਸਕਦਾ ਹੈ। ਜੇ ਤੁਸੀਂ ਅਜਿਹਾ ਕੁਝ ਕਰ ਰਹੇ ਹੋ ਤਾਂ ATO ਅਤੇ FWO ਦੀ ਨਿਗਰਾਨੀ ਵਿੱਚ ਹੋ।
ATO ਅਤੇ ਫੇਅਰ ਵਰਕ ਦੋਹਾਂ ਨੇ ਹੀ ਇਸ ਗੈਰ ਕਾਨੂੰਨੀ ਅਭਿਆਸ ਉੱਤੇ ਕਾਰਵਾਈ ਕਰਨ ਦੇ ਲਈ ਹੱਥ ਮਿਲਾ ਲਿਆ ਅਤੇ ਅਜਿਹਾ ਕਰਦੇ ਫੜੇ ਜਾਣ ਵਾਲੇ ਕਾਰੋਬਾਰਾਂ ਨੂੰ ਸਖ਼ਤ ਸਜ਼ਾਵਾਂ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬੀ ਭਾਈਚਾਰੇ ਦੀ ਆਗੂ ਅਤੇ ਵੈਸਟਰਨ ਆਸਟ੍ਰੇਲੀਆ ਤੋਂ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਡਾਕਟਰ ਪਰਵਿੰਦਰ ਕੌਰ ਨੇ ਦੱਸਿਆ ਕਿ ਪੰਜਾਬੀ ਭਾਈਚਾਰੇ ਤੋਂ ਕਈ ਨੌਜਵਾਨ ਪ੍ਰਵਾਸੀ ਸ਼ਾਮ ਕੰਟਰੈਕਟਿੰਗ ਦਾ ਸ਼ਿਕਾਰ ਬਣ ਜਾਂਦੇ ਨੇ, ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਸੁਪਰ ਵਰਗਾ ਕੋਈ ਵੀ ਲਾਭ ਨਹੀਂ ਦਿੱਤਾ ਜਾਂਦਾ ਅਤੇ ਯੋਗਤਾ ਨਾਲੋਂ ਘੱਟ ਤਨਖਾਹ ਦੇਣ ਦੇ ਬਾਵਜੂਦ ਵੀ ਵਾਧੂ ਕੰਮ ਕਰਵਾਇਆ ਜਾਂਦਾ। ਡਾਕਟਰ ਪਰਵਿੰਦਰ ਕੌਰ ਨੇ ਇਸ ਸਮੱਸਿਆ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਸਾਹਮਣੇ ਆਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਖਤਮ ਹੁੰਦੀ ਹੈ ਸਾਡੀ ਅੱਜ ਦੀ ਪੜਚੋਲ। ਇਸ ਮੁੱਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਸਾਡੇ ਨਾਲ 0439-7967 0439-7997-67 ਉੱਤੇ SMS ਕਰਕੇ ਜ਼ਰੂਰ ਸਾਂਝੇ ਕਰੋ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਈਮੇਲ ਰਾਹੀਂ punjabi.program@sbs.com.au ਜਾਂ ਫਿਰ ਸੋਸ਼ਲ ਮੀਡੀਆ ਉੱਤੇ ਚੈਟ ਰਾਹੀਂ ਕਿਸੇ ਵੀ ਵੇਲੇ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify या जिथों भी तुसी अपने podcast सुनते हो।